ਨਾਮਾਂ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰਦੀ ਹੈ। ਕੋਈ ਵਾਹਿਗੁਰੂ ਕਹਿੰਦਾ ਹੈ, ਕੋਈ ਰਾਮ ਕਹਿੰਦਾ ਹੈ, ਕੋਈ ਖੁਦਾ ਕਹਿੰਦਾ ਹੈ। ਇਹ ਪਵਿੱਤਰ ਸ਼ਬਦ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਪਦੇਸ਼ ਕਰਦੇ ਹਨ। ਭਗਤ ਨਾਮਦੇਵ ਜੀ ਨੇ ਉਸ ਪਰਮਾਤਮਾ ਨੂੰ ਬੀਠਲ ਦੇ ਨਾਮ ਨਾਲ ਵੀ ਯਾਦ ਕੀਤਾ ਹੈ। ਭਗਤ ਜੀ ਕਹਿੰਦੇ ਨੇ, ਇਹ ਬੈ ਬੀਠਲ, ਇੱਥੇ ਵਾਹਿਗੁਰੂ, ਉਹ ਬੈ ਬੀਠਲ, ਉੱਥੇ ਵੀ ਵਾਹਿਗੁਰੂ। ਮੈਂ ਜਿੱਧਰ ਵੀ ਦੇਖਦਾ ਮੈਨੂੰ ਉਹ ਬੀਠਲ, ਉਹ ਰਾਮ, ਉਹ ਵਾਹਿਗੁਰੂ ਨਜ਼ਰ ਆਉਂਦਾ ਹੈ। ਉਸ ਤੋਂ ਸਿਵਾ ਹੋਰ ਕੁਝ ਵੀ ਨਹੀਂ।
ਹਲੂ ਬੈਠ ਬੈ ਭੀਠਲੂ ਬੈਠਲ ਬੀਠਲ ਬਿਨ ਸੰਸਾਰ ਨਹੀਂ, ਬੀਠਲ ਬਿਨ ਸੰਸਾਰ ਨਹੀਂ। ਏ ਬੈ ਭੀਠਲੂ ਇਸ਼ਨਾਨ ਕਰੋ ਆਨੀ ਲੈ ਕੁੰਭ ਪਰਾਈ ਲੈ ਦੇਖ ਠਾਕੁਰ ਕੋ ਇਸ਼ਨਾਨ ਕਰੋ।
ਨੀਲੇ ਕੁੰਭ, ਕੁੰਭ ਕਹਿੰਦੇ ਨੇ ਮਟਕੇ ਨੂੰ, ਘੜੇ ਨੂੰ। ਉਦਕ ਕਹਿੰਦੇ ਨੇ ਪਾਣੀ। ਨਾਮਦੇਵ ਜੀ ਕਹਿੰਦੇ ਨੇ, ਇੱਕ ਦਿਨ ਮਨ ਵਿੱਚ ਖਿਆਲ ਆਇਆ, ਅੱਜ ਆਪਣੇ ਠਾਕੁਰ ਨੂੰ ਇਸ਼ਨਾਨ ਕਰਾਵਾਂ। ਘੜਾ ਲਿਆ, ਨਦੀ ਤੋਂ ਪਾਣੀ ਦਾ ਭਰਿਆ, ਠਾਕੁਰ ਨੂੰ ਇਸ਼ਨਾਨ ਕਰਾਉਣ ਵਾਸਤੇ ਪਾਣੀ ਨੂੰ ਸੁੱਚਾ ਸਮਝ ਕੇ।
ਆਨੀ ਲੈ ਕੁੰਭ ਪਰਾਈ ਲੈ ਠਾਕੁਰ ਕੋ ਇਸ਼ਨਾਨ ਕਰੋ।
ਪਾਣੀ ਦਾ ਘੜਾ, ਪਾਣੀ ਦਾ ਮਟਕਾ ਤੇ ਭਰ ਲਿਆ, ਠਾਕੁਰ ਨੂੰ ਇਸ਼ਨਾਨ ਕਰਾਉਣ ਵਾਸਤੇ ਵੀ ਚੱਲ ਪਏ। ਪਰ ਫਿਰ ਭਗਤ ਜੀ ਸੋਚਦੇ ਹਨ, ਐ ਨਾਮਦੇਵ, ਇਹ ਪਾਣੀ ਝੂਠ ਹੈ। ਕਿਸ ਤਰ੍ਹਾਂ? 84 ਲੱਖ ਜੂਨਾਂ ਪਰਮਾਤਮਾ ਨੇ ਪੈਦਾ ਕੀਤੀਆਂ ਨੇ, ਜਿਹਦੇ ਵਿੱਚ 42 ਲੱਖ ਜੂਨਾਂ ਪਾਣੀ ਵਿੱਚ ਪੈਦਾ ਕੀਤੀਆਂ ਨੇ। 42 ਲੱਖ ਜੂਨਾਂ ਦੇ ਜੀਵ ਪਾਣੀ ਵਿੱਚ ਰਹਿੰਦੇ ਨੇ, ਪਾਣੀ ਵਿੱਚ ਹੀ ਖਾਂਦੇ ਨੇ, ਪਾਣੀ ਵਿੱਚ ਹੀ ਗੰਦ ਸੁੱਟਦੇ ਨੇ। ਫਿਰ ਇਹ ਪਾਣੀ ਕਿਵੇਂ ਸੁੱਚਾ ਹੋਇਆ? ਇਹ ਪਾਣੀ ਝੂਠਾ ਹੈ। ਠਾਕੁਰ ਦੀ ਸੇਵਾ ਕਾਹਦੇ ਨਾਲ ਕਰਾਂ?
ਬੀਠਲ 42 लाख जी जल में होते बिठल पहला काहे करो बिठल पहला काहे करो के बैठी थल यो बैठल के बैठी थल यो बिठल बिन संसार नहीं बिठल बिन संसार नहीं हे बैभी थल ओ बैभी थल हे बैभी थल ओ बैभी जाओ तत बिठल बैला महायानंद करे सद कैला चतर जाओ तत बिठल
जतर जाओ तत बिठल पहला ऐ पाई मैं जिधर भी जाना मैनू ओ बिठल ओ वाहिगुरु और मैया नजर आंदा है कोई ऐसी थां नहीं जिस थां ओ नहीं
जतर जाओ तत बिठल पहला महायानंद करे सद कैला महायानंद करे सद कैला हे बैभी थल ओ बैभी थल हे बैभी थल ओ बैभी थल बिठल बिन संसार नहीं बिठल बिन संसार नहीं हे बैभी थल ओ बैभी थल हे बैभी थल ओ बैभी नीले फूल परोइले माला ठाकुर की हम पूज करो
निकलिया कड़ा उथे रख दिता भगत जी बाग विच चले गए बड़े सोहने फूल खिड़े हन आनी ले फूल फुला नू तोड़िया फुला दी माला फुला दा हार बनाया फुला नू सोचे समझ के ठाकुर दी पूजा करन वास्ते
आनीले फूल परोइले माला ठाकुर की हम पूज करो
फूलां दी माला बनाई पूजा करन वास्ते चल पे पर फिर भगत जी ਕਹਿੰਦੇ ਨੇ ਆ ਮਨਾ ਤੇਰੇ ਤੇ ਫੁੱਲ ਵੀ ਝੂਠੇ। ਕਿਸ ਤਰ੍ਹਾਂ? ਜਦੋਂ ਫੁੱਲ ਖਿੜਦਾ ਉਹਨੂੰ ਪਹਿਲਾਂ ਭਵਰਾ ਸੁੰਘ ਲੈਂਦਾ ਤੇ ਸਿਆਣੇ ਕਹਿੰਦੇ ਨੇ ਸੁੰਘਣ ਦੇ ਨਾਲ ਚੀਜ਼ ਝੂਠੀ ਹੋ ਜਾਂਦੀ। ਇਹ ਫੁੱਲ ਝੂਠੇ ਕਿਉਂਕਿ ਪਹਿਲਾਂ ਭਵਰੇ ਨੇ ਵਾਸ ਲੈ ਲਈ ਤੇ ਭਾਈ ਹੁਣ ਮੈਂ ਠਾਕੁਰ ਦੀ ਸੇਵਾ ਕਾਹਦੇ ਨਾਲ ਕਰਾਂ।
ਪਹਿਲੇ ਬਸ ਲਈ ਹੈ ਪਵਰੇ ਬਿਠਲ ਪਹਿਲਾ ਕਾਏ ਕਰੋ, ਬਿਠਲ ਪਹਿਲਾ ਕਾਏ ਕਰੋ ਕੀ ਬੈ ਵੀ ਹਲਯੂ ਬੈ ਵੀ ਕੀ ਬੈ ਵੀ ਹਲਯੂ ਬਿਠਲ ਬਿਨ ਸੰਸਾਰ ਨਹੀਂ, ਬਿਠਲ ਬਿਨ ਸੰਸਾਰ ਨਹੀਂ ਕੀ ਬੈ ਵੀ ਹਲਯੂ ਬੈ ਬਿਠਲ ਕੀ ਬੈ ਵੀ ਹਲਯੂ ਬੈ ਵੀ
ਜੀ। ਕਹਿੰਦੇ ਨੇ ਪਾਣੀ ਝੂਠਾ ਫੁੱਲ ਵੀ ਝੂਠੇ ਨਿਕਲੇ। ਕਹਿਣ ਲੱਗੇ ਠਾਕੁਰ ਦੀ ਸੇਵਾ ਕਾਹਦੇ ਨਾਲ ਕਰਾਂ। ਬਾਲਟੀ ਲਈ ਕਾਂ ਦਾ ਦੁੱਧ ਚੋਇਆ, ਖੀਰ ਬਣਾਈ, ਠਾਕੁਰ ਨੂੰ ਖਵਾਉਣ ਦੀ ਤਿਆਰੀ ਕੀਤੀ। ਦੁੱਧ ਨੂੰ ਸੁੱਚਾ ਸਮਝ ਕੇ
ਪਾਣੀ ਲੇ ਦੁੱਧ ਰਿਧਾਈ ਲੇ ਖੀਰਮ ਠਾਕੁਰ ਕੋ ਨੈਵੇਦ ਕਰੋ।
ਖੀਰ ਬਣਾ ਲਈ ਪਰ ਫਿਰ ਭਗਤ ਜੀ ਸੋਚਦੇ ਨੇ, ਹੈ ਨਾਮਦੇਵ ਤੇਰੀ ਤਾਂ ਖੀਰ ਵੀ ਝੂਠੀ। ਕਿਸ ਤਰ੍ਹਾਂ? ਜਿਸ ਵੇਲੇ ਗਾਂ ਚੋਈਦੀ ਹੈ ਤਾਂ ਪਹਿਲਾਂ ਬਛਰਾ ਛੱਡੀਦਾ, ਬਛਰਾ ਗਾਂ ਦੇ ਥਣ ਚੁੰਘਦਾ, ਪਹਿਲਾਂ ਬਛਰਾ ਗਊ ਦਾ ਦੁੱਧ ਪੀਂਦਾ। ਕੀਟਾਣੂਆਂ ਦੇ ਸਦਕਾ ਸਾਰਾ ਦੁੱਧ ਝੂਠਾ ਹੋ ਜਾਂਦਾ। ਇਹ ਦੁੱਧ ਝੂਠਾ ਕਿਉਂਕਿ ਪਹਿਲਾਂ ਬਛਰੇ ਨੇ ਪੀਤਾ। ਦੁੱਧ ਵਿੱਚ ਬਣੀ ਹੋਈ ਖੀਰ ਝੂਠੀ ਹੈ, ਭਾਈ ਠਾਕੁਰ ਦੀ ਸੇਵਾ ਕਾਹਦੇ ਨਾਲ ਕਰ।
ਪਹਿਲੇ ਦੁੱਧ ਬਿਟਾਰੇ ਉਹ ਬਛਰੇ ਬਿਠਲ ਪਹਿਲਾ ਕਾਏ ਕਰੋ, ਬਿਠਲ ਪਹਿਲਾ ਕਾਏ ਕਰੋ ਕੀ ਬੈ ਵੀ ਹਲਯੂ ਬੈ ਵੀ ਹਲ ਕੀ ਬੈ ਵੀ ਹਲਯੂ ਬੀਠਲ ਬੀਠਲ ਬਿਨ ਸੰਸਾਰ ਨਹੀਂ, ਬੀਠਲ ਬਿਨ ਸੰਸਾਰ ਨਹੀਂ ਕੀ ਬੈ ਵੀ ਹਲਯੂ ਬੈ ਬੀਠਲ ਕੀ ਬੈ ਵੀ ਹਲਯੂ ਬੈ ਬੀਠਲ। ਧਨ ਧਰਨਾ ਧਨ ਧਨ ਧਰਿ ਨਾਮ ਪ੍ਰਣ ਮੇ ਪੁਰ ਰਹਿਓ ਤੂੰ ਸਰਬ ਮਈ
ਧਨ ਧਨੰਤਰ ਨਾਮਾ ਪ੍ਰਣਵੈ ਪੂਰ ਰਹਿਓ ਤੂੰ ਸਰਬ ਮਹੀ ਭਗਤ ਨਾਮਦੇਵ ਜੀ ਕਹਿੰਦੇ ਨੇ ਐ ਮੇਰੇ ਪਰਮਾਤਮਾ ਐ ਮੇਰੇ ਵਾਹਿਗੁਰੂ ਐ ਮੇਰੇ ਰਮਈਆ ਕੋਈ ਐਸੀ ਥਾਂ ਨਹੀਂ ਜਿਸ ਥਾਂ ਤੂੰ ਨਹੀਂ ਤੂੰ ਹਰ ਇਨਸਾਨ ਵਿੱਚ ਪਸ਼ੂ ਪੰਛੀਆਂ ਵਿੱਚ ਹਰ ਜਗ੍ਹਾ ਤੂੰ ਹੈ ਤੇਰੇ ਬਗੈਰ ਕੋਈ ਥਾਂ ਨਹੀਂ ਮੈਂ ਜਿੱਧਰ ਵੀ ਦੇਖਦਾ ਮੈਨੂੰ ਤੂੰ ਨਜ਼ਰ ਆਉਂਦਾ ਹੈ
ਧਨ ਧਨ ਤੇਰੇ ਨਾਮ ਪ੍ਰਣ ਮੇ ਪੁਰ ਰਹਿਓ ਤੂੰ ਸਰਬ ਮਈ ਪੁਰ ਰਹਿਓ ਤੂੰ ਸਰਬ ਮਈ ਏ ਬੈ ਭੀ ਹਲਿਓ ਵਿਠਲ ਬਿਨ ਸੰਸਾਰ ਨਹੀਂ ਵਿਠਲ ਬਿਨ ਸੰਸਾਰ ਨਹੀਂ ਏ ਬੈ ਭੀ ਹਲਿਓ ਬੈ ਭੀ ਹਲ ਏ ਬੈ ਭੀ ਹਲਿਓ
ਨਾਮਦੇਵ ਜੀ ਕੁਝ ਸਾਥੀਆਂ ਦੇ ਨਾਲ ਬਚਪਨ ਦੀ ਉਮਰ ਵਿੱਚ ਖੇਡਦੇ ਖੇਡਦੇ ਜੰਗਲ ਵੱਲ ਚਲੇ ਗਏ। ਸਾਹਮਣੇ ਇੱਕ ਸ਼ੇਰ ਆਇਆ, ਸ਼ੇਰ ਨੇ ਗਰਜ ਮਾਰੀ। ਸ਼ੇਰ ਦੀ ਆਵਾਜ਼ ਸੁਣ ਕੇ ਨਾਲ ਦੇ ਸਾਥੀ ਪਿੰਡ ਨੂੰ ਦੌੜ ਗਏ, ਪਰ ਸਾਧ ਸੰਗਤ ਭਗਤ ਨਾਮਦੇਵ ਜੀ ਬਚਪਨ ਤੋਂ ਹੀ ਬ੍ਰਹਮ ਗਿਆਨੀ ਸਨ। ਉਹ ਜਿੱਧਰ ਵੀ ਦੇਖਦੇ ਸਨ ਇੱਕ ਪਰਮਾਤਮਾ ਨੂੰ ਦੇਖਦੇ ਸਨ। ਸਾਹਮਣੇ ਸ਼ੇਰ ਆਇਆ, ਉਹਨੂੰ ਦੇਖ ਕੇ ਡਰੇ ਨਹੀਂ। ਇਹ ਕਥਾ ਕਹਾਣੀਆਂ ਉਹਨਾਂ ਦੀਆਂ ਹਨ ਜਿਹੜੇ ਪਰਮਾਤਮਾ ਦੇ ਨਾਲ ਮਿਲ ਗਏ। ਸਾਹਮਣੇ ਸ਼ੇਰ ਆਇਆ, ਉਹਨੂੰ ਦੇਖ ਕੇ ਡਰੇ ਨਹੀਂ। ਸ਼ੇਰ ਦੀਆਂ ਅੱਖਾਂ ਦੇ ਵਿੱਚ ਆਪਣੀਆਂ ਅੱਖਾਂ ਮਿਲਾਈਆਂ ਤੇ ਨਾਲੇ ਭਗਤ ਜੀ ਨੇ ਉਸ ਵੇਲੇ ਇਹ ਸ਼ਬਦ ਉਚਾਰਿਆ। ਕੀ ਕਹਿੰਦੇ ਹਨ ਭਗਤ ਜੀ ਗੁਰਬਾਣੀ ਦੁਆਰਾ?
ਐਸੋ ਰਾਮ ਰਾਏ ਅੰਤਰ ਜਾਮੇ ਜੈਸੇ ਦਰਪਨ ਮਾਹੇ ਬਦਨ ਪਰਵਾਨੀ ਬਸੇ ਕਟਾ ਕਟ ਲੀਪ ਨਛੀ ਪੈ ਬੰਧਨ ਮੁਕਤਾ ਜਾਤ ਨ ਦੀਸੈ।
ਐਸੋ ਰਾਮ ਰਾਏ ਅੰਤਰ ਜਾਮੀ, ਉਹ ਰਾਮ ਰਾਏ, ਉਹ ਮੇਰਾ ਵਾਹਿਗੁਰੂ ਇਸ ਤਰ੍ਹਾਂ ਸਾਰਿਆਂ ਦੇ ਵਿੱਚ ਰਮਿਆ ਹੋਇਆ। ਦਰਪਣ ਮਾਹੀ, ਦਰਪਣ ਕਹਿੰਦੇ ਨੇ ਸ਼ੀਸ਼ੇ ਨੂੰ। ਜਿਸ ਵੇਲੇ ਆਪਾਂ ਸ਼ੀਸ਼ਾ ਦੇਖਦੇ ਹਾਂ, ਜਿਸ ਵੇਲੇ ਵੀ ਆਪਾਂ ਸ਼ੀਸ਼ਾ ਦੇਖਦੇ ਹਾਂ, ਸਾਨੂੰ ਸਾਡਾ ਬਦਨ, ਸਾਡਾ ਸਰੀਰ, ਸਾਡਾ ਚਿਹਰਾ ਨਜ਼ਰ ਆਉਂਦਾ ਹੈ, ਪਰ ਦੇਖਣ ਦੀ ਲੋੜ ਹੈ। ਇਸੇ ਤਰ੍ਹਾਂ ਸਾਰਿਆਂ ਵਿੱਚ ਰਮਈਆ ਉਹ ਰਾਮ ਰਾਏ ਵਾਹਿਗੁਰੂ ਰਮਿਆ ਹੋਇਆ ਹੈ। ਜਦੋਂ ਦੇਖਾਂਗੇ ਉਦੋਂ ਨਜ਼ਰ ਆਵੇਗਾ।
ਐਸੋ ਰਾਮ ਰਾਏ ਅੰਤਰ ਜਾਮੀ ਜੈਸੇ ਦਰਪਨ ਮਾਹੇ ਬਦਨ ਪਰਵਾਨੀ ਬਸੇ ਕਟਾ ਕਟ ਲੀਪ ਨਛੀ ਪੈ ਬੰਧਨ ਮੁਕਤਾ ਜਾਤ ਨ ਦੀਸੈ।
ਬਸੇ ਕਟਾ ਘੱਟ ਲੀਪ ਨਾ ਛਿਪੈ। ਆਕਾਸ਼ ਤੇ ਬਦਲੀਆਂ ਆਉਂਦੀਆਂ ਨੇ, ਆਕਾਸ਼ ਛਿਪ ਜਾਂਦਾ ਹੈ, ਪਰ ਜਿਸ ਵੇਲੇ ਬਰਸਾਤ ਪੈ ਜਾਂਦੀ ਹੈ ਬਦਲੀਆਂ ਹਟ ਜਾਂਦੀਆਂ ਨੇ ਫਿਰ ਆਕਾਸ਼ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਸਾਡੀਆਂ ਅੱਖਾਂ ਤੇ ਸਾਡੇ ਮਨ ਤੇ ਮੋਹ ਮਾਇਆ ਦਾ ਪਰਦਾ ਹੈ। ਜਿਸ ਵੇਲੇ ਇਹ ਮੋਹ ਮਾਇਆ ਦਾ ਪਰਦਾ ਹਟ ਜਾਂਦਾ ਹੈ ਤੇ ਫਿਰ ਹਰ ਜਗ੍ਹਾ ਉਹ ਵਾਹਿਗੁਰੂ ਨਜ਼ਰ ਆਉਂਦਾ ਹੈ।
ਬਸੇ ਕਟਾ ਕਟ ਲੀਪ ਨਾ ਛਿਪੈ, ਬੰਧਨ ਮੁਕਤਾ ਜਾਤ ਨਾ ਦੀਸੈ, ਪਾਣੀ ਮਾਏ ਦੇਖ ਮੁਖ ਜੈਸਾ, ਨਾਮੇ ਕੋ ਸਵਾਮੀ ਬੀਠਲ ਐਸਾ।
ਪਾਣੀ ਮਾਹੀ ਦੇਖ ਮੁਖ ਜੈਸਾ, ਮੁਖ ਕਹਿੰਦੇ ਨੇ ਮੋਹ ਨੂੰ, ਚਿਹਰੇ ਨੂੰ ਭਗਤ ਜੀ ਕਹਿੰਦੇ ਨੇ। ਪਾਣੀ ਦੀ ਕੋਈ ਬਾਲਟੀ ਭਰੀ ਹੋਵੇ ਜਾਂ ਨਦੀ ਹੋਵੇ, ਪਾਣੀ ਦੇ ਵਿੱਚ ਦੇਖੀਏ ਤਾਂ ਸਾਨੂੰ ਸਾਡਾ ਚਿਹਰਾ ਨਜ਼ਰ ਆਵੇਗਾ। ਇਸੇ ਤਰ੍ਹਾਂ ਸਾਰਿਆਂ ਦੇ ਵਿੱਚ ਵਾਹਿਗੁਰੂ ਹੈ, ਜਦੋਂ ਦੇਖਾਂਗੇ ਉਦੋਂ ਨਜ਼ਰ ਆਵੇਗਾ। ਜਿਸ ਵੇਲੇ ਸ਼ਬਦ ਉਚਾਰਿਆ ਸ਼ੇਰ ਨੇ ਧੌਣ ਨੀਵੀਂ ਕਰ ਲਈ, ਨਾਮਦੇਵ ਜੀ ਅੱਗੇ ਹੋਏ ਤੇ ਸ਼ੇਰ ਦੇ ਗਲ ਵਿੱਚ ਗਲਵਕੜੀ ਪਾ ਲਈ ਤੇ ਨਾਲੇ ਕਹਿੰਦੇ ਨੇ ਆ ਯਾਰ ਕਿਹੜੇ ਰੰਗਾਂ ਵਿੱਚ ਤੁਰਿਆ ਫਿਰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਪਾਣੀ ਮਾਏ ਦੇਖ ਮੁਖ ਜੈਸਾ, ਨਾਮੇ ਕੋ ਸਵਾਮੀ ਬੀਠਲ ਐਸਾ, ਬੀਠਲ ਸੰਸਾਰ ਨਹੀਂ, ਬੀਠਲ ਬਿਨ ਸੰਸਾਰ ਨਹੀਂ, ਏ ਬੈ ਵੀ ਠਲ ਓ ਬੈ ਬੀਠਲ, ਏ ਬੈ ਵੀ ਠਲ ਓ ਬੈ ਬੀਠਲ।
ਭਗਤ ਕਬੀਰ ਸਾਹਿਬ ਬਨਾਰਸ ਦੇ ਰਹਿਣ ਵਾਲੇ, ਇੱਕ ਦਿਨ ਘਰ ਬੈਠੇ ਸਨ, ਬੂਹੇ ਖੁੱਲੇ, ਇੱਕ ਕੁੱਤਾ ਬਾਹਰੋਂ ਦੌੜਾ ਆਇਆ। ਘਰ ਦੇ ਬੂਹੇ ਖੁੱਲੇ ਸਨ, ਘਰ ਵਿੱਚ ਦਾਖਲ ਹੋ ਗਿਆ। ਜੋ ਕੁੱਤੇ ਦਾ ਸੁਭਾਅ ਹੈ, ਘਰ ਖੁੱਲਾ ਮਿਲੇ ਕੋਈ ਰੋਕਣ ਵਾਲਾ ਨਾ ਮਿਲੇ ਤੇ ਜੋ ਲੱਭਦਾ ਕੁੱਤਾ ਖਾ ਲੈਂਦਾ। ਕਬੀਰ ਸਾਹਿਬ ਇੱਕ ਪਾਸੇ ਬੈਠੇ ਹਨ, ਬ੍ਰਹਮ ਗਿਆਨੀ ਹਨ, ਉਹ ਵੀ ਸਾਰਿਆਂ ਵਿੱਚ ਇੱਕ ਪਰਮਾਤਮਾ ਨੂੰ ਦੇਖਦੇ ਹਨ। ਕੁੱਤਾ ਘਰ ਦੇ ਅੰਦਰ ਦਾਖਲ ਹੋਇਆ, ਕੁੱਤੇ ਨੂੰ ਕੁੱਤਾ ਨਹੀਂ ਸਮਝਿਆ। ਕਬੀਰ ਸਾਹਿਬ ਕਹਿਣ ਲੱਗੇ ਇਹ ਤੇ ਕੁੱਤੇ ਦੇ ਰੂਪ ਵਿੱਚ ਮੇਰਾ ਭਗਵਾਨ ਆਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧਸੰਗ ਜੀਓ, ਬ੍ਰਹਮ ਗਿਆਨੀ ਭਗਤ ਸੰਤ ਬਣਨਾ ਬੜਾ ਔਖਾ ਹੈ। ਜਿਨ੍ਹਾਂ ਦਾ ਜੀਵਨ ਐਸਾ ਹੋਵੇ, ਬਿਰਤੀ ਇਤਨੀ ਉੱਚੀ ਹੋਵੇ, ਉਹੀ ਬ੍ਰਹਮ ਗਿਆਨੀ ਹੁੰਦਾ ਹੈ। ਕੁੱਤਾ ਘਰ ਵਿੱਚ ਆਇਆ, ਕਦੀ ਇੱਧਰ ਜਾਂਦਾ ਹੈ ਕਦੀ ਉੱਧਰ ਜਾਂਦਾ ਹੈ। ਉਸ ਕੁੱਤੇ ਨੂੰ ਭਗਤ ਜੀ ਦੇਖਦੇ ਨੇ, ਨਾਲੇ ਖੁਸ਼ ਹੁੰਦੇ ਨੇ ਤੇ ਨਾਲੇ ਸ਼ਬਦ ਉਚਾਰਦੇ ਨੇ। ਕੀ ਕਹਿੰਦੇ ਨੇ?
ਸੁਰ ਹੈ ਕੀ ਜੈਸੀ ਤੇਰੀ ਚਾਲ, ਤੇਰੀ ਪੂੰਛ ਤੇ ਉਪਰ ਚਮਕ ਬਾਲ।
ਭਗਤ ਜੀ ਕਹਿੰਦੇ ਨੇ ਸੁਰ ਹੈ ਕੀ ਜੈਸੀ ਤੇਰੀ ਚਾਲ। ਸੁਰ ਹੈ ਕਹਿੰਦੇ ਨੇ ਗਊ ਨੂੰ, ਉਸ ਕੁੱਤੇ ਵੱਲ ਦੇਖਦੇ ਨੇ ਤੇ ਨਾਲੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਤੂੰ ਕੁੱਤਾ ਨਹੀਂ ਹੋ ਸਕਦਾ, ਕਿਉਂਕਿ ਤੇਰੀ ਚਾਲ ਤੇ ਗਊ ਵਰਗੀ ਹੈ। तेरी पूंछट उपर चमक वाल कुत्तियां दे वाल इन्ने चमकीले नहीं होंदे तेरी दे पूछ दे वाल बड़े चमकीले हैं चमकदे हैं
सुर है की जैसी तेरी चाल तेरी पूंछट उपर चमक वाल इस कर में है सो तू टूंड खा और किसी के तू मत ही जा।
कबीर साहब उस कुत्ते वाल देखते हैं ते कुत्ते नू भगवान दा रूप ही समझ के कह रहे हैं इस घर में है सो तू टोंड खाए। कहन लगे भाई मेरे घरों तेन जो मिलता है इस घर विच तेन जो लभदा है वो तू खा ले पर और किसी के तू मत ही जाए किसी होर कर ना जाए क्योंकि उन्होंने तेन कुत्ता ही समझना है ते तेरा लिहाज कोई नहीं करना है।
इस घर में है सो तू टूंड खा और किसी के तू मत ही जा।
पहले समय विच करम च चक्कियां हुंदियां सन ते आप लोग चक्की चला के कणक पी के आटा बनाया करदे सन। चक्की पई है एक कुत्ता चक्की कोल गया चक्की चट लई चोन कहंदे ने आटा आटा भी सारा खा लिया ते विच इक कपड़ा सी चक्की साफ करन वास्ते जिसनु चीथरा किया है आटा खा लिया वो कपड़ा मुंह च पा के कुत्ता बाहर नु चल पिया ते कबीर साहब कहन लगे चक्की चट लई आटा खा लिया ये कपड़ा किथे लै चले है कुत्तियां वाले काम ते नाना कर आखो सतनाम श्री वाहेगुरु।
चाकी चाटे चून खाए
चाकी का चिथरा कहां ले जाए कपड़ा उत्थे रख दिता छत दे नाल एक छिक्का टंगिया होया सी पहला लोग छिक्के विच चीज पा के छत नाल टंग दिंदे सन ताकि कोई खराब ना कर देवे। एक कुत्ता उस छिक्के वाल देखन लग पिया ते कबीर साहब कहन लगे छिके पर तेरी बहुत डीठ मत लकरी सोटा तेरी परे पीठ। कहन लगे छिके वाल नजर टिकाई है पिछा भुल गए है पावे पिछू आके तेरी पिठ ते कोई लकड़ी या सोटा मार देवे। ये लालची इंसान नु समझाया तू भी पराया कार पराया तन देखदा पिछा भुल गया है जमदौत जमदूत मौत दा डंडा लैके तेरे सिर ते खलोता है पता नहीं कदू मौत दा डंडा तेरे सिर ते पै जाना है। ते शब्द दे अखीर विच कहया कह कबीर भोग भले कीन मत को मारै ईट टेम। जिते लालची इंसान नु समझाया पराया कर पराया तन ना देख उथे नाल ही उस कुत्ते नु कहंदे ने मैं तेनू पहचान लिया तू कुत्ता नहीं कुत्ते दे रूप विच मेरा भगवान है पर एक काम कर जिथू आया है ना उथी चला जा मैं ते तेनू कुछ नहीं कहा पर लोकां ने तेनू कुत्ता ही समझना है मता तेनू को इटा ते टीमा ना मारे जिथू आया है उथी चला जा क्योंकि इंसान बड़ा पैड़ा हो गया है ये रब दे घर नू भी साड़न तू लुटन तू परेज नहीं करदा।
कहे कबीर भोग भले कीन
मत को मारे ईट टीन
पी मैं भी ठल मैं भी ठल पी मैं भी ठल बीठल बिन संसार नहीं बीठल बिन संसार नहीं हे बै भी हलू बै बीठल। जाओ तत बीठल पहला महायानंद करें सद कैला चतर जाओ तत बीठल पहला महायानंद करे सद खेला महायानंद करे सद खेला ए बेबी थल ओ बेबी थल ए बेबी थल ओ बेबी बीठल बिन संसार नहीं बीठल बिन संसार नहीं हे मैं भी ठलू बीठल हे मैं भी ठलू बीठल धन तरनाम प्रण में पूरे रे हो तू सर्वमणी धन धन संसार नहीं बीठल बिन संसार नहीं मैं भी थलो बीठल हे मैं भी थलो बीठल
भगत नामदेव जी घरों बाहर गए सन पिछू घर नूं अग लग गई भगत नामदेव जी घर आए ते की तकदे हन घर नूं अग लगी हुई आंढी गुआंढी समान कढ के बाहर रख रहे हन पानी पा के अग बुझा रहे हन प्रसाद संगत भगतां दे काम दुनिया नालों वखरे हुंदे हन जिहड़ा समान लोकां ने बाहर कढ के रखिया सी नामदेव जी ओ समान चुक चुक के फिर अग विच सुटन लग पए ते नाले कहंदे ने ऐ मेरे बीठल ऐ मेरे वाहिगुरु ऐ मेरे रमैया करते तू साम लिया समान किथे रखना है इनू भी साम ले ता उस वेले अग विचों एक आवाज आई ऐ नामदेव कि अग विच भी तू मैनू समझना है अग नू भी तू मेरा रूप समझदा है ता सत्संग भगत जी झूम उठले ते नाले उस वेले ये शब्द उचारे कि कहंदे ने भगत नामदेव जी गुरु ग्रंथ साहिब जी महाराज उपदेश कर रहे हैं
एक अनेक व्यापक पूरक जत देखा तत सोई माया चित्र विचित्र विमोहित विरला बूझे कोई।
नामदेव जी कहते ने एक अनेक व्यापक पूरक, ऐ मेरे विठल ऐ मेरे वाहेगुरु तू है एक, तेरे नाम कई तेरे रूप कई, पर मैं जिधर भी देखदा मैनू तू नजर आना है।
एक अनेक व्यापक पूरक जत देखा तत सोई, माया चित्र विचित्र विमोहित विरला बूझे कोई।
माया चित्र विचित्र विमोहित विरला बूझे कोई, कहंदे ते सारे ही ने सारे विच रब वसदा है पर मनदा कोई विरला है, क्योंकि माया दा पर्दा सारिआं दीआं अखां ते मन ते पिआ। कोई विरला इस गल नूं समझदा है कि सारे विच तू वसदा है। अगली पंक्ति विच की कहा भगत जी की कहंदे ने,
माया चित्र विचित्र विमोहित विरला बूझे कोई।
की कहंदे ने,
सब गोविंद है सब गोविंद है।
भगत जी कहंदे ने सब गोविंद है, जे सारे विच तू है ओ अग भी ता तेरा ही रूप है। आखो सतनाम श्री वाहिगुरु। जे अग दे रूप च आके तू घर नूं साड़ लिया ते मैं समझदा तू घर नहीं साड़िया, तेरा दिता सी तू ले लिया। आखो सतनाम श्री वाहिगुरु।
सब गोविंद है सब गोविंद है, गोविंद बिन नहीं को, ए बैभी थलो बैभी थल, ए बैभी थलो बैभी थल, बीठल बिन संसार नहीं, बीठल बिन संसार नहीं, हे बैभी थलो बैभी थल, हे बैभी थलो बैभी थल।
घर सड़ गया, समान भी सड़ गया, बच्चे बाहर बैठे। भगत जी जात दे छिंबे सन, कपड़े सीन ते रंगण दा काम करदे सन। एक सूत्र दा थान बचिया रह गया। भगत जी दी घरवाली भगत जी नूं कहन लगे, स्वामी जी घर ते सड़ गया, समान भी सड़ गया, आ एक थान बचिया सूत दा, इस नूं बाजार वेच के ते समान लै आओ। भगत जी ने सूत दा थान लिया, बाजार वेचन वास्ते चले गए। पर सत्संग ओ परमात्मा अपने भगतां दे नाल इस तरह लाड करदा है, खेल करदा है, जिस तरह एक पिता अपने बच्चिया नाल लाड करदा है। ओ वाहिगुरु, एक गरीब दा रूप धार के ते नाम देव दे सामने आके खलो गए, ते नाम देव नूं ही पुछन लग पए, ओ भगता तेनू पता है नाम देव दा घर किथे? आखो सतनाम श्री वाहिगुरु। ते नामदेव जी उन्हें ये नहीं किया कि मैं नामदेव हाँ, गरीब दे रूप च ये जड़े भगवान आए हैं उन्होंने नामदेव जी कहते ने, भाई तू नामदेव दे कोलों की लैना है। वाहिगुरु, ਜਿਹੜੇ ਗਰੀਬ ਦੇ ਰੂਪ ਵਿਚ ਹਨ। ਨਾਮਦੇਵ ਨੂੰ ਕਹਿਣ ਲੱਗੇ, ਭਾਈ ਮੈਂ ਸੁਣਿਆ ਕਿ ਨਾਮਦੇਵ ਦਾਨੀ ਬੜਾ, ਤੂੰ ਨਾਮਦੇਵ ਦਾ ਘਰ ਦੱਸ, ਤੂੰ ਨਾਮਦੇਵ ਦਾ ਘਰ ਦੱਸ, ਹੋ ਸਕਦਾ ਮੈਨੂੰ ਕੋਈ ਕੱਪੜਾ ਮਿਲ ਜਾਵੇ, ਮੇਰੇ ਕੋਲ ਕੱਪੜਾ ਕੋਈ ਨਹੀਂ। ਤੇ ਨਾਮਦੇਵ ਜੀ ਹੁਣ ਮਨ ਵਿਚ ਕਹਿੰਦੇ ਨੇ, ਮਨਾ ਉੱਥੇ ਤੇ ਅੱਗੇ ਹੀ ਘਰ ਸੜਿਆ, ਇਹਨੂੰ ਕੀ ਮਿਲਣਾ। ਤੇ ਨਾਮਦੇਵ ਜੀ ਕਹਿਣ ਲੱਗੇ ਉਸ ਗਰੀਬ ਨੂੰ ਜਿਹੜੇ ਕਿ ਅਸਲ ਵਿੱਚ ਭਗਵਾਨ ਹਨ। ਨਾਮਦੇਵ ਜੀ ਕਹਿਣ ਲੱਗੇ, ਨਾਮਦੇਵ ਦਾ ਘਰ ਬਹੁਤ ਦੂਰ ਹੈ, ਤੂੰ ਇੰਜ ਕਰ, ਇਹ ਮੇਰੇ ਕੋਲ ਇੱਕ ਥਾਨ ਹੈ ਸੂਤ ਦਾ, ਅੱਧਾ ਥਾਨ ਤੂੰ ਲੈ ਲੈ ਵੇਚ ਤੇ ਕੱਪੜੇ ਲੈ ਲਈ, ਸੂਤਰ ਦਾ ਅੱਧਾ ਥਾਨ ਉਸ ਗਰੀਬ ਨੂੰ ਦੇ ਦਿੱਤਾ ਜਿਹੜੇ ਕਿ ਅਸਲ ਵਿੱਚ ਆਪ ਹਰੀ ਹਨ। ਤੇ ਭਗਵਾਨ ਨੇ ਦੇਖਿਆ, ਭਗਤ ਤੇ ਬਚ ਕੇ ਨਿਕਲ ਗਿਆ, ਗੱਲ ਬਣੀ ਨਹੀਂ। ਫਿਰ ਆਵਾਜ਼ ਮਾਰ ਲਈ, ਇਸ ਗਰੀਬ ਨੇ ਜਿਹੜੇ ਕਿ ਅਸਲ ਵਿੱਚ ਭਗਵਾਨ ਹਨ, ਨਾਮਦੇਵ ਨੂੰ ਕਹਿੰਦੇ ਨੇ, ਭਾਈ ਗੱਲ ਸੁਣ, ਨਾਮਦੇਵ ਦਾ ਘਰ ਤੇ ਦੱਸ ਜਾ। ਤੇ ਨਾਮਦੇਵ ਜੀ ਕਹਿਣ ਲੱਗੇ, ਭਾਈ ਅੱਧਾ ਥਾਨ ਤੂੰ ਲੈ ਲਿਆ ਸੂਤਰ ਦਾ, ਹੁਣ ਨਾਮਦੇਵ ਦਾ ਘਰ ਕਿਉਂ ਪੁੱਛਦਾ। ਤੇ ਭਗਵਾਨ ਕਹਿਣ ਲੱਗੇ, ਗੱਲ ਇਹ ਹੈ ਕਿ ਸੂਟ ਜੁਗਾ ਥਾਨ ਤੂੰ ਦਿੱਤਾ ਹੈ, ਤੇ ਨਾਮਦੇਵ ਦਾ ਘਰ ਦੱਸ ਕੇ ਜਾ, ਪੱਗ ਮੈਂ ਆਪੇ ਉਹਦੇ ਕੋਲੋਂ ਲੈ ਲਵਾਂਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਗਤ ਜੀ ਸਮਝ ਗਏ ਇਹਨੇ ਪਿੱਛਾ ਨਹੀਂ ਛੱਡਣਾ, ਬਚਿਆ ਥਾਨ ਵੀ ਦੇ ਦਿੱਤਾ, ਸਾਰਾ ਥਾਨ ਦਾਨ ਕਰ ਦਿੱਤਾ, ਖਾਲੀ ਹੱਥ ਘਰ ਨੂੰ ਮੁੜੇ। ਹੁਣ ਭਗਤ ਜੀ ਸੋਚਦੇ ਨੇ, ਘਰ ਸੜਿਆ, ਸਮਾਨ ਸੜਿਆ, ਥਾਨ ਬਚਿਆ ਸੀ, ਇਹ ਵੀ ਦਾਨ ਕਰ ਦਿੱਤਾ, ਘਰਵਾਲੀ ਹੁਣ ਜ਼ਰੂਰ ਨਾਰਾਜ਼ ਹੋਵੇਗੀ। ਪਰ ਫਿਰ ਸੋਚਦੇ ਨੇ, ਨਾਮਦੇਵ ਜੀ ਉਹ ਮਨਾ, ਮੈਨੂੰ ਕੀ, ਜਿਹਨੇ ਘਰ ਸਾੜਿਆ, ਜਿਹਨੇ ਦਾਨ ਲਿਆ, ਆਪੇ ਉਹ ਵਾਹਿਗੁਰੂ ਜਾਣ, ਮੈਂ ਚਿੰਤਾ ਕਿਉਂ ਕਰਾਂ। ਅੱਗ ਵੀ ਜਦ ਉਹਦਾ ਰੂਪ ਸੀ ਤੇ ਜਿਹੜਾ ਮੇਰੇ ਕੋਲੋਂ ਥਾਨ ਲੈ ਕੇ ਗਿਆ ਉਹਦੇ ਵਿੱਚ ਵੀ ਪਰਮਾਤਮਾ ਹੈ, ਜਦ ਕਰਨ ਵਾਲਾ ਸਭ ਕੁਛ ਉਹ ਆਪ ਹੈ, ਫਿਰ ਮੈਂ ਚਿੰਤਾ ਕਿਉਂ ਕਰਾਂ। ਜੰਗਲ ਵਿੱਚ ਜਾ ਕੇ ਬਹਿ ਗਏ, ਭਗਤੀ ਕਰਨ ਲੱਗ ਪਏ ਸਾਧ ਸੰਗਤ। ਜਦੋਂ ਤੱਕ ਇਹੋ ਜਿਹਾ ਭਰੋਸਾ ਨਹੀਂ ਬੱਝਦਾ ਉਦੋਂ ਤੱਕ ਪਰਮਾਤਮਾ ਦਾ ਮੇਲ ਨਹੀਂ। ਇਹ ਭਰੋਸਾ ਹੈ, ਜੰਗਲ ਵਿੱਚ ਜਾ ਕੇ ਬਹਿ ਗਏ, ਆਪੇ ਉਹ ਜਾਣੇ, ਮੈਂ ਚਿੰਤਾ ਕਿਉਂ ਕਰਾਂ। ਸਾਰਾ ਕੁਝ ਉਹਦੇ ਤੇ ਸੁੱਟ ਦਿੱਤਾ ਤਾਂ ਉਸ ਵਾਹਿਗੁਰੂ ਨੇ, ਉਸ ਭਗਵਾਨ ਨੇ ਆਪ ਕਾਰੀਗਰ ਦਾ ਰੂਪ ਧਾਰਿਆ, ਆਪਣੇ ਹੱਥਾਂ ਦੇ ਨਾਲ ਰਾਤੋ ਰਾਤ ਨਾਮਦੇਵ ਦੀ ਛੰਨ ਉਹਦਾ ਘਰ ਬਣਾ ਦਿੱਤਾ। ਦਿਨ ਚੜਿਆ, ਭਗਤ ਜੀ ਘਰ ਆਏ, ਇਹ ਸੋਚ ਕੇ ਕਿ ਸਾਰੀ ਰਾਤ ਬਾਹਰ ਰਹਿਆ ਘਰਵਾਲੀ ਦਾ ਗੁੱਸਾ ਲੱਥ ਗਿਆ ਹੋਵੇਗਾ। ਪਰ ਜਿਸ ਵੇਲੇ ਨਵਾਂ ਘਰ ਬਣਿਆ ਦੇਖਿਆ ਤੇ ਸਮਝ ਗਏ, ਇਹ ਕੰਮ ਮੇਰੇ ਬੀਠਲ ਤੋਂ ਸਵਾ ਹੋਰ ਕੌਣ ਕਰ ਸਕਦਾ। ਆਂਢੀ ਗੁਆਂਢੀ ਇਕੱਠੇ ਹੋ ਗਏ, ਨਵੇਂ ਘਰ ਦੀਆਂ ਵਧਾਈਆਂ ਮਿਲਣ ਲੱਗ ਪਈਆਂ। ਇਸ ਪੜੋਸਣ ਨੂੰ ਜਿਹੜੀ ਕੋਲ ਰਹਿੰਦੀ ਸੀ, ਇੰਨਾ ਘਰ ਪਸੰਦ ਆਇਆ, ਉਹ ਤੇ ਨਾਮਦੇਵ ਦੇ ਖਹਿੜੇ ਪੈ ਗਈ ਤੇ ਪੁੱਛਣ ਲੱਗ ਪਈ, ਐ ਨਾਮਦੇਵ, ਸਾਰੇ ਮੁਹੱਲੇ ਵਿੱਚ ਐਸਾ ਘਰ ਨਹੀਂ, ਐਸੀ ਛੰਨ ਨਹੀਂ, ਇਹ ਛੰਨ ਕਿਹਦੇ ਕੋਲ ਬਣਵਾਈ। ਭਗਤ ਜੀ ਗੁਰਬਾਣੀ ਦੁਆਰਾ ਉਪਦੇਸ਼ ਕਰਦੇ ਹਨ,
ਪਾੜ ਪੜੋਸਨ ਪੁੱਛ ਲੈ ਨਾਮਾ, ਕਾਪੈ ਛਾਨ ਛੁਵਾਈ ਹੋ, ਤੋਪੈ ਦੁਗਣੀ ਮਜ਼ੂਰੀ ਦੇ ਹੋ, ਬੇੜੀ ਦਿਓ ਬਤਾਈ ਹੋ।
ਭਗਤ ਜੀ ਦਾ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਉਪਦੇਸ਼ ਕਰ ਰਹੇ ਹਨ, ਪਾੜ ਪੜੋਸਨ ਪੁੱਛ ਲੈ ਨਾਮਾ, ਇੱਕ ਪੜੋਸਣ ਪੁੱਛਦੀ ਹੈ ਨਾਮਦੇਵ ਕਾਪੈ ਕਿਹਦੇ ਕੋਲੋਂ ਛਾਨ ਛਵਾਈ ਹੋ ਇਹ ਛਨ ਇਹ ਚੌਂਪੜੀ ਇਹ ਘਰ ਕਿਹਦੇ ਕੋਲੋਂ ਬਣਵਾਇਆ ਉਹ ਕਾਰੀਗਰ ਮੈਨੂੰ ਵੀ ਦੱਸ
ਪਾੜ ਪੜੋਸਣ ਪੁੱਛ ਲੈ ਨਾਮਾ ਕਾ ਪਹਿਚਾਨ ਛੁਵਾਈ ਹੋ ਤੋ ਪੈ ਦੁਗਨੀ ਮਜ਼ੂਰੀ ਦੇ ਹੋ ਮੋਹੋ ਬੇੜੀ ਦਿਓ ਬਤਾਈ ਹੋ
ਭਗਤ ਜੀ ਕਹਿੰਦੇ ਨੇ ਉਹ ਪੜੋਸਨ ਸਾਨੂੰ ਕਹਿੰਦੀ ਹੈ ਤੋ ਪੈ ਦੁਗਨੀ ਮਜ਼ੂਰੀ ਦੇ ਹੋ ਐ ਨਾਮਦੇਵ ਜੇ ਤੂੰ ਇੱਕ ਪੈਸਾ ਮਜ਼ੂਰੀ ਦਿੱਤੀ ਹੈ ਮੈਂ ਦੋ ਪੈਸੇ ਮਜ਼ੂਰੀ ਦਿਆਂਗੀ ਮੋਕੋ ਬੇੜੀ ਦੀ ਉਹ ਬਤਾਈ ਹੋ ਮੈਨੂੰ ਉਹ ਬੇੜੀ ਉਹ ਕਾਰੀਗਰ ਦੱਸ ਜਿਨੇ ਤੇਰਾ ਘਰ ਬਣਾਇਆ ਹੈ
ਤੋ ਪੈ ਦੁਗਨੀ ਮਜ਼ੂਰੀ ਦੇ ਹੋ ਮੋਕੋ ਬੇੜੀ ਦੇ ਉਹ ਬਤਾਈ ਹੋ ਰੀਬਾਈ ਬੇੜੀ ਦੇਣ ਨਾ ਜਾਈ
ਜਦ ਪੜੋਸਨ ਨੇ ਕਿਹਾ ਐ ਨਾਮਦੇਵ ਉਹ ਕਾਰੀਗਰ ਮੈਨੂੰ ਦੱਸ ਜਿਹਨੇ ਤੇਰਾ ਘਰ ਬਣਾਇਆ ਹੈ ਤੇ ਸਾਧ ਸੰਗਤ ਨਾਮਦੇਵ ਜੀ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਭਗਤ ਜੀ ਦੀਆਂ ਅੱਖਾਂ ਵਿੱਚ ਆਂਸੂ ਆ ਗਏ ਮਨ ਵੈਰਾਗ ਨਾਲ ਭਰ ਗਿਆ ਤੇ ਭਗਤ ਜੀ ਕਹਿਣ ਲੱਗੇ ਰੀ ਬਾਈ ਬੇੜੀ ਦੇਣ ਨਾ ਜਾਈ ਮਹਾਰਾਸ਼ਟਰ ਵਿੱਚ ਭੈਣ ਨੂੰ ਵੱਡੀ ਨੂੰ ਬਾਈ ਕਹਿੰਦੇ ਨੇ ਭਗਤ ਜੀ ਮਹਾਰਾਸ਼ਟਰ ਵਿੱਚ ਪੈਦਾ ਹੋਏ ਹਨ ਕਹਿੰਦੇ ਹਨ ਇਹ ਬਾਈ ਇਹ ਭੈਣ ਉਹ ਬੇੜੀ ਪੈਸਿਆਂ ਨਾਲ ਨਹੀਂ ਮਿਲਦਾ ਰੀ ਬਾਈ ਬੇੜੀ ਦੇਣ ਨਾ ਜਾਈ ਉਹ ਬੇੜੀ ਉਹ ਕਾਰੀਗਰ ਪੈਸਿਆਂ ਨਾਲ ਨਹੀਂ ਮਿਲਦਾ
ਰੀ ਬਾਈ ਬੇੜੀ ਦੇਣ ਨਾ ਜਾਈ ਦੇਖ ਬੇੜੀ ਰਹੋ ਸਮਾਂ ਹਮਾਰੇ ਬੇੜੀ ਪ੍ਰਾਣੀ ਅਧਾਰਾ
ਭਗਤ ਜੀ ਕਹਿਣ ਲੱਗੇ ਦੇਖ ਬੇੜੀ ਰੇ ਉਹ ਸਮਾਈ ਐ ਭੈਣ ਉਹ ਬੇੜੀ ਉਹ ਕਾਰੀਗਰ ਜਿਹਨੇ ਮੇਰਾ ਘਰ ਬਣਾਇਆ ਹੈ ਉਹ ਤੇ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਫਿਰ ਤੈਨੂੰ ਕਿਵੇਂ ਦੇ ਦਿਆਂ ਉਹ ਤੇ ਮੇਰੇ ਪ੍ਰਾਣਾਂ ਦਾ ਆਧਾਰ ਹੈ ਉਹ ਕਾਰੀਗਰ ਮੇਰੇ ਹਿਰਦੇ ਵਿੱਚ ਵਸਦਾ ਹੈ ਤਾਂ ਮੈਂ ਜਿਉਂਦਾ ਉਹਦੇ ਬਗੈਰ ਮੈਂ ਜੀ ਨਹੀਂ ਸਕਦਾ
ਦੇਖ ਬੇੜੀ ਰਹੋ ਸਮਾਂ ਹਮਾਰੇ ਬੇੜੀ ਪ੍ਰਾਣੀ ਅਧਾਰਾ ਬੇੜੀ ਪ੍ਰੀਤ ਮਜ਼ੂਰੀ ਮੰਗੇ ਜੀ ਕੋ ਛਾਨ ਛਵਾਵੇ ਹੋ
ਭਗਤ ਜੀ ਕਹਿੰਦੇ ਨੇ ਬੇੜੀ ਪ੍ਰੀਤ ਮਜ਼ੂਰੀ ਮੰਗ ਹੈ ਬੇੜੀ ਕਿਹਾ ਹੈ ਕਾਰੀਗਰ ਨੂੰ ਉਸ ਵਾਹਿਗੁਰੂ ਨੂੰ ਉਹ ਜਿਹੜਾ ਬੇੜੀ ਹੈ ਉਹ ਜਿਹੜਾ ਕਾਰੀਗਰ ਹੈ ਉਹ ਪ੍ਰੀਤ ਦੀ ਪਿਆਰ ਦੀ ਮਜ਼ੂਰੀ ਮੰਗਦਾ ਹੈ ਬੇੜੀ ਪ੍ਰੀਤ ਮਜ਼ੂਰੀ ਮੰਗ ਹੈ ਜੇ ਕੋ ਛਾਨ ਛਵਾਵੇ ਹੋ ਜੇ ਕਿਸੇ ਨੇ ਉਹਦੇ ਕੋਲੋਂ ਆਪਣੀ ਛਨ ਆਪਣੀ ਚੌਂਪੜੀ ਆਪਣਾ ਘਰ ਬਣਵਾਉਣਾ ਹੈ ਭਗਤ ਜੀ ਕਹਿੰਦੇ ਨੇ ਫਿਰ ਪੈਸਿਆਂ ਦੀ ਲੋੜ ਨਹੀਂ ਪਿਆਰ ਦੀ ਲੋੜ ਹੈ ਸੱਚੀ ਸ਼ਰਧਾ ਦੀ ਲੋੜ ਹੈ
ਬੇੜੀ ਪ੍ਰੀਤ ਮਜ਼ੂਰੀ ਮੰਗੇ ਜੇ ਕੋ ਛਾਨ ਛਵਾਵੇ ਹੋ ਲੋਕ ਕੁਟੰਬ ਸਭੂ ਤੇ ਤੋਰੇ ਆਪਨ ਬੇੜੀ ਆਵੇ ਹੋ
ਭਗਤ ਜੀ ਕਹਿੰਦੇ ਨੇ ਲੋਗ ਕੁਟੰਬ ਸਭੂ ਤੇ ਤੋਰੇ ਤੋ ਆਪਨ ਬੇੜੀ ਆਵੇ ਹੋ ਜਿਹੜਾ ਪਿਆਰ ਤੂੰ ਆਪਣੇ ਕੁਟੰਬ ਨਾਲ ਦੁਨੀਆਂ ਨਾਲ ਕਰਦਾ ਹੈ ਨਾ ਝੂਠਾ ਪਿਆਰ ਉਹੀ ਸੱਚਾ ਪਿਆਰ ਉਸ ਵਾਹਿਗੁਰੂ ਨਾਲ ਕਰ, ਉਸ ਕਾਰੀਗਰ ਨੂੰ, ਉਸ ਵਾਹਿਗੁਰੂ ਨੂੰ ਲੱਭਣ ਦੀ ਲੋੜ ਨਹੀਂ, ਆਪ ਹੀ ਆਵੇਗਾ, ਆਪ ਹੀ ਤੇਰੇ ਕਾਰਜ ਸਵਾਰੇਗਾ, ਜਿਵੇਂ ਮੇਰਾ ਘਰ ਬਣਾ ਗਿਆ।
ਵਿਠਲ ਬਿਨ ਸੰਸਾਰ ਨਹੀਂ, ਵਿਠਲ ਬਿਨ ਸੰਸਾਰ ਨਹੀਂ। ਹੇ ਮੈਂ ਵੀ ਥਲ ਹੋ ਮੈਂ ਵੀ ਥਲ, ਹੇ ਮੈਂ ਵੀ ਥਲ ਹੋ ਮੈਂ ਵੀ ਥਲ। ਜਤਰ ਜਾਓ ਤਤ ਬਿਠਲ ਪਹਿਲਾ, ਮਹਾਨੰਦ ਕਰੇ ਸਦ ਕੈਲਾ। ਜਤਰ ਜਾਓ ਤਤ ਬਿਠਲ ਪਹਿਲਾ, ਮਹਾਨੰਦ ਕਰੇ ਸਦ ਕੈਲਾ। ਮਹਾਨੰਦ ਕਰੇ ਸਦ ਕੈਲਾ, ਹੇ ਮੈਂ ਵੀ ਥਲ ਹੋ ਮੈਂ ਵੀ ਥਲ, ਹੇ ਮੈਂ ਵੀ ਥਲ ਹੋ ਮੈਂ ਵੀ ਥਲ। ਬਿਠਲ ਬਿਨ ਸੰਸਾਰ ਨਹੀਂ, ਬਿਠਲ ਬਿਨ ਸੰਸਾਰ ਨਹੀਂ। ਹੇ ਮੈਂ ਵੀ ਥਲ ਹੋ ਮੈਂ ਵੀ ਥਲ, ਹੇ ਮੈਂ ਵੀ ਥਲ ਹੋ ਮੈਂ ਵੀ ਥਲ।
ਆਨੰਦਪੁਰ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਦਰਬਾਰ ਵਿੱਚ ਬੈਠੇ ਸਨ। ਕੁਝ ਸਿੱਖ ਆਏ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਬਾਹਰ ਦੁਸ਼ਮਣਾਂ ਦੇ ਨਾਲ ਲੜਾਈ ਹੋ ਰਹੀ ਹੈ ਤੇ ਭਾਈ ਕਨਈਆ ਜਿਸ ਦੀ ਡਿਊਟੀ ਹੈ ਜ਼ਖਮੀ ਜਾਂ ਪਿਆਸੇ ਸਿੱਖਾਂ ਨੂੰ ਪਾਣੀ ਪਿਆਣਾ, ਉਹ ਭਾਈ ਕਨਈਆ ਜਿਹੜੀ ਦੁਸ਼ਮਣਾਂ ਦੀ ਫੌਜ ਹੈ ਉਹਨਾਂ ਨੂੰ ਵੀ ਪਾਣੀ ਪਿਆਈ ਜਾਂਦਾ। ਅਸੀਂ ਦੁਸ਼ਮਣ ਦੇ ਸਿਪਾਹੀਆਂ ਨੂੰ ਮਾਰ ਕੇ ਸੁੱਟਦੇ ਹਾਂ ਜਾਂ ਜ਼ਖਮੀ ਕਰਕੇ ਧਰਤੀ ਤੇ ਸੁੱਟਦੇ ਹਾਂ ਤੇ ਭਾਈ ਕਨਈਆ ਉਹਨਾਂ ਨੂੰ ਪਾਣੀ ਪਿਆ ਕੇ ਫਿਰ ਲੜਨ ਵਾਸਤੇ ਖੜੇ ਕਰੀ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਅੱਛਾ ਜਾਓ ਭਾਈ ਕਨਈਏ ਨੂੰ ਸਾਡੇ ਕੋਲ ਬੁਲਾ ਕੇ ਲਿਆਓ। ਸਿੱਖ ਗਏ, ਭਾਈ ਕਨਈਆ ਜੀ ਨੂੰ ਲੈ ਕੇ ਆਏ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਿਕਾਇਤ ਕਰਨ ਵਾਲੇ ਸਿੱਖਾਂ ਨੂੰ ਕਹਿੰਦੇ ਨੇ, ਭਾਈ ਕਨਈਆ ਆ ਗਿਆ, ਹੁਣ ਦੱਸੋ ਭਾਈ ਕਨਈਏ ਦੀ ਕੀ ਸ਼ਿਕਾਇਤ ਹੈ। ਸਿੱਖ ਕਹਿਣ ਲੱਗੇ, ਮਹਾਰਾਜ ਭਾਈ ਕਨਈਆ ਦੁਸ਼ਮਣ ਫੌਜ ਦੇ ਸਿਪਾਹੀਆਂ ਨੂੰ ਪਾਣੀ ਪਿਆਉਂਦਾ, ਅਸੀਂ ਉਹਨਾਂ ਨੂੰ ਜ਼ਖਮੀ ਕਰਕੇ ਧਰਤੀ ਤੇ ਸੁੱਟਦੇ ਹਾਂ, ਇਹ ਪਾਣੀ ਪਿਆ ਕੇ ਫਿਰ ਲੜਾਈ ਵਾਸਤੇ ਤਿਆਰ ਕਰ ਦਿੰਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਸਨ ਤੇ ਬੈਠੇ ਹੋਏ ਬੜੇ ਪਿਆਰ ਨਾਲ ਭਾਈ ਕਨਈਆ ਵੱਲ ਦੇਖਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਗਾ ਕਲਗੀ, ਸ਼ਸਤਰ ਸਜੇ ਹਨ, ਚਿਹਰੇ ਤੋਂ ਨੂਰ ਟਪਕਦਾ ਹੈ, ਅੱਖਾਂ ਵਿੱਚੋਂ ਅੰਮ੍ਰਿਤ ਵਰਸਦਾ ਹੈ। ਚਿਹਰੇ ਦਾ ਜਲਾਲ ਝੱਲਿਆ ਨਹੀਂ ਜਾਂਦਾ, ਐਸੀ ਸੂਰਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਭਾਈ ਕਨਈਏ ਨੂੰ ਦੇਖਦੇ ਨੇ ਪਿਆਰ ਨਾਲ ਤੇ ਕਹਿੰਦੇ ਨੇ, ਕਿਉਂ ਭਾਈ ਕਨਈਆ? ਓਏ ਸਿੱਖ ਕੀ ਕਹਿੰਦੇ ਨੇ, ਤੂੰ ਦੁਸ਼ਮਣਾਂ ਨੂੰ ਪਾਣੀ ਪਿਆਨਾ? ਤੇ ਸਾਧ ਸੰਗਤ, ਭਾਈ ਕਨਈਆ ਬ੍ਰਹਮ ਗਿਆਨੀ ਸਨ। ਭਾਈ ਕਨਈਏ ਨੇ ਹੱਥ ਜੋੜੇ, ਅੱਖਾਂ ਵਿੱਚੋਂ ਅਥਰੂ ਵਗਣ ਲੱਗ ਪਏ। ਭਾਈ ਕਨਈਆ ਕਹਿਣ ਲੱਗੇ, ਦਾਤਾ ਤੁਸਾਂ ਮੇਰੀ ਡਿਊਟੀ ਲਾਈ ਸੀ ਕਿ ਭਾਈ ਕਨਈਆ ਪਾਣੀ ਪਿਆ, ਤੇ ਦਾਤਾ ਮੈਂ ਲੜਾਈ ਦੇ ਮੈਦਾਨ ਵਿੱਚ ਗਿਆ ਪਾਣੀ ਪਿਆਉਣ ਵਾਸਤੇ। ਮੈਂ ਜਿੱਧਰ ਵੀ ਦੇਖਦਾ ਮੈਨੂੰ ਤੂੰ ਨਜ਼ਰ ਆਉਂਦਾ, ਮੈਨੂੰ ਤਾਂ ਕੋਈ ਦੁਸ਼ਮਣ ਨਜ਼ਰ ਹੀ ਨਹੀਂ ਆਉਂਦਾ। ਮੈਂ ਜਿੱਧਰ ਵੀ ਦੇਖਦਾ ਤੇਰੀ ਕਲਗੀ ਦੀ ਲਿਸ਼ਕ ਨਜ਼ਰ ਆਉਂਦੀ ਹੈ। ਮੈਂ ਤਾਂ ਇਹੋ ਦੇਖਦਾ, ਹਰ ਜਗ੍ਹਾ ਤੂੰ ਹੈ, ਸਾਰਿਆਂ ਵਿੱਚ ਤੂੰ ਹੈ। ਐ ਕਲਗੀਆਂ ਵਾਲੇ ਪਿਤਾ, ਮੈਂ ਤੇ ਤੇਰੇ ਮੂੰਹ ਵਿੱਚ ਪਾਣੀ ਪਾਨਾ, ਮੈਨੂੰ ਤੇ ਪਤਾ ਹੈ ਨਹੀਂ ਆਪਣਾ ਕੌਣ, ਬੇਗਾਨਾ ਕੌਣ, ਦੁਸ਼ਮਣ ਕੌਣ, ਮਿੱਤਰ ਕੌਣ। ਮੈਨੂੰ ਤੇ ਸਾਰੇ ਆਪਣੇ ਲੱਗਦੇ ਨੇ, ਮੈਨੂੰ ਤੇ ਸਾਰੇ ਤੇਰਾ ਹੀ ਰੂਪ ਨਜ਼ਰ ਆਉਂਦੇ ਹਨ। ਜਿਸ ਵੇਲੇ ਇਹ ਸੁਣਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਸਨ ਤੋਂ ਉੱਠੇ, ਭਾਈ ਕਨਈਏ ਨੂੰ ਗੱਲ ਦੇ ਨਾਲ ਲਗਾਇਆ। ਕਹਿਣ ਲੱਗੇ, ਕਨਈਆ ਮੇਰੀ ਕਿਸੇ ਨਾਲ ਲੜਾਈ ਨਹੀਂ, ਮੈਂ ਤੇ ਜ਼ੁਲਮ ਦੇ ਖਿਲਾਫ ਲੜ ਰਿਹਾ, ਧਰਮ ਦੀ, ਗਊ ਗਰੀਬ ਦੀ, ਸੰਤਾਂ ਦੀ ਰੱਖਿਆ ਵਾਸਤੇ, ਜ਼ੁਲਮ ਨੂੰ ਖਤਮ ਕਰਨ ਵਾਸਤੇ ਲੜ ਰਿਹਾ। ਤੇ ਜਿਹੜਾ ਜ਼ੁਲਮੀ ਹੁੰਦਾ ਹੈ ਉਹਦਾ ਕੋਈ ਧਰਮ ਨਹੀਂ ਹੁੰਦਾ। ਭਾਈ ਕਨਈਆ, ਮੈਂ ਇਸੇ ਵਾਸਤੇ ਸੰਸਾਰ ਵਿੱਚ ਆਇਆ, ਐਸੀ ਸਿੱਖਿਆ ਦੇਣ ਵਾਸਤੇ ਕਿ ਜਿੱਧਰ ਵੀ ਕੋਈ ਦੇਖੇ ਉਹਨੂੰ ਪਰਮਾਤਮਾ ਨਜ਼ਰ ਆਵੇ। ਭਾਈ ਕਨਈਆ, ਅੱਗੇ ਤੇ ਪਾਣੀ ਪਿਆਨਾ ਹੈ ਨਾ ਜ਼ਖਮੀਆਂ ਨੂੰ, ਇਹ ਲੈ ਮਲਮ, ਇਹ ਲੈ ਪੱਠੀ। ਹੁਣ ਜਿਹੜਾ ਜ਼ਖਮੀ ਨਜ਼ਰ ਆਵੇ ਉਹਦੇ ਜ਼ਖਮਾਂ ਤੇ ਮਲਮ ਵੀ ਲਗਾਈ ਤੇ ਨਾਲ ਪੱਟੀ ਵੀ ਕਰੀ। ਸਾਧ ਸੰਗਤ, ਇਹ ਰੈੱਡ ਕਰਾਸ ਤੇ ਬਹੁਤ ਦੇਰ ਬਾਅਦ ਸ਼ੁਰੂ ਹੋਇਆ ਹੈ ਗੁਰੂ ਨਾਨਕ ਦੇ ਘਰ ਵਿੱਚ ਇਹ ਰੈੱਡ ਕਰਾਸ। ਇਹ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੇਲੇ ਤੋਂ ਸ਼ੁਰੂ ਹੋ ਚੁੱਕਾ ਹੈ, ਜਿਹਦੀ ਸ਼ੁਰੂਆਤ ਭਾਈ ਕਨਈਆ ਜੀ ਨੇ ਕੀਤੀ। ਕਹਿਣ ਦਾ ਭਾਵ ਕਿ ਗੁਰਮੁਖ ਕੌਣ ਹੈ, ਭਗਤ ਕੌਣ ਹੈ, ਜਿਹੜੇ ਸਾਰਿਆਂ ਵਿੱਚ ਇੱਕ ਪਰਮਾਤਮਾ ਨੂੰ ਦੇਖਦੇ ਹਨ। ਭਗਤ ਨਾਮਦੇਵ ਜੀ ਦਾ ਸ਼ਬਦ, ਜਿਹੜੇ ਜੀਵ ਪਾਣੀ ਵਿੱਚ ਰਹਿੰਦੇ ਨੇ ਉਹਨਾਂ ਵਿੱਚ ਵੀ ਰੱਬ ਵੱਸਦਾ ਹੈ। ਪਵਰਾ ਫੁੱਲ ਸੰਗਦਾ ਹੈ ਉਹਦੇ ਵਿੱਚ ਵੀ ਰੱਬ ਵੱਸਦਾ ਹੈ, ਬਛੜਾ ਦੁੱਧ ਚੁੰਘਦਾ ਹੈ ਉਹਦੇ ਵਿੱਚ ਵੀ ਰੱਬ ਵੱਸਦਾ ਹੈ। ਇਹਨਾਂ ਚੀਜ਼ਾਂ ਨੂੰ ਪਰਮਾਤਮਾ ਭੋਗ ਪਹਿਲਾਂ ਹੀ ਲਾ ਚੁੱਕਾ ਹੈ। ਤੋ ਜਿਹੜੀ ਵੀ ਚੀਜ਼ ਗੁਰੂ ਘਰ ਮੰਦਰ ਮਸੀਤਾਂ ਵਿੱਚ ਲੈ ਕੇ ਜਾਣਾ ਹੈ, ਫੁੱਲ, ਦੁੱਧ ਜਾਂ ਪਾਣੀ, ਉਹ ਤੇ ਪਰਮਾਤਮਾ ਇਹ ਦੇਖਦਾ ਚੀਜ਼ ਤੇ ਤੂੰ ਲੈ ਕੇ ਆਇਆ ਹੈ ਪਰ ਤੇਰਾ ਪਿਆਰ ਕਿੰਨਾ ਕੁ ਹੈ। ਉਹ ਪ੍ਰਭੂ ਪਿਆਰ ਦਾ ਭੁੱਖਾ ਹੈ, ਕਿਸੇ ਚੀਜ਼ ਦਾ ਨਹੀਂ। ਇਹ ਨਾ ਸੋਚੀ ਕਿ ਹੁਣ ਫੁੱਲ ਤੇ ਦੁੱਧ ਚੜਾਉਣਾ ਛੱਡ ਦਿਆ, ਨਹੀਂ, ਇਹ ਚੀਜ਼ਾਂ ਜ਼ਰੂਰ ਲੈ ਕੇ ਜਾ ਪਰ ਨਾਲ ਪਿਆਰ ਵੀ ਲੈ ਕੇ ਜਾ।
संसार नहीं बीठल बिन, संसार नहीं ए बैभी ठल हो बैभी ठल ए बैभी ठल हो बैभी ठल ए बैभी।